ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਾਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ ਦੇਸੀ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਾਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ ਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਹਤਾਜਾ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਹਤਾਜਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀਆਂ ਦੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਹੈ ਜੋ ਦੀਨ ਦੁਨੀਆਂ ਦੇ ਸਤਿਗੁਰੂ ਸ਼ਹੀਦਾਂ ਦੇ ਸਿਰਤਾਜ ਦਾ ਤਾਰ ਪਿਤਾ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤੋਂ ਸਮੁੱਚੀ ਮਾਨਵਤਾ ਦੇ ਭਲੇ ਲਈ ਕਲਿਆਣ ਲਈ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਰੱਬੀ ਬੋਲ ਸਮੁੱਚੀ ਮਨੁੱਖਤਾ ਦੇ ਭਲੇ ਲਈ ਝੋਲੀ ਪਾਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਸ਼ੁਕਰ ਹੈ ਜੋ ਦਾਰਾਏ ਸਮੂਹ ਸੰਗਤ ਨੂੰ ਜੀਆਂ ਨੂੰ ਸਭਨਾਂ ਨੂੰ ਹਜ਼ੂਰ ਨਿਵਾਜ਼ਦੇ ਹਨ। ਅੱਜ ਦਾ ਇਹ ਪਾਵਨ ਰੱਬੀ ਬੋਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 608 ਦੇ ਉੱਤੇ ਸੂਰਠ ਰਾਗ ਦੇ ਸਿਰਲੇਖ ਹੇਠਾਂ ਸਾਹਿਬਾਂ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰਮੁਖ ਸਵਾਰਿਓ ਆਪ ਗੁਰ ਸੰਗਤ ਦੀ ਜੁੜਿਆਂ ਦੀ ਹਾਜ਼ਰੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਚੜ੍ਹ ਜਾਏ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਭਾਵਨਾਵਾਂ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਦਾ ਹੀ ਨਮਸਤਕ ਹੁੰਦੀਆਂ ਨੇ ਸਿਜਦਾ ਕਰਦੀਆਂ ਨੇ। ਭਾਵਨਾ ਸਹਿਤ ਬਖਸ਼ਿਸ਼ ਕੀਤੇ ਹੋਏ ਰੋਜ਼ਾਨਾ ਹੀ ਰੱਬੀ ਬੋਲ ਸ੍ਰੀ ਮੁੱਖ ਵਾਕ ਜੀ ਦੀ ਵਿਚਾਰ ਦੇ ਨਾਲ ਜੁੜਦੇ ਹਾਂ। ਬਖਸ਼ਿਸ਼ ਕੀਤੇ ਹੋਏ ਅੱਜ ਦੇ ਰੱਬੀ ਬੋਲ ਦੀ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਸਾਰੀ ਸੰਗਤ ਭਾਵਨਾ ਸਹਿਤ ਹਾਜ਼ਰੀ ਲਵਾਈਏ, ਪਿਆਰ ਵਿੱਚ ਭਿੱਜ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ।
ਸਤਨਾਮ
ਰਹਾਉ
ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬਪੜਾ ਕਿਆ ਸਾਲਾਹੀ, ਕਿਆ ਤਿਸ ਕਾ ਮੋਹਤਾਜਾ।
ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਰਹਿਮਤ ਭਰਿਆ ਬਚਨ ਝੋਲੀ ਪਾਉਂਦਿਆਂ ਸਮੁੱਚੀ ਮਾਨਵਤਾ ਨੂੰ ਅੱਜ ਬਖਸ਼ਿਸ਼ ਕਰਦੇ ਨੇ ਕਿ ਇਹ ਦੁਨੀਆਂ ਦੇ ਜੀਵ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਸਮੁੱਚੀ ਮਾਨਵਤਾ ਸਮੁੱਚੀ ਕਾਇਨਾਤ ਦਾ ਇਸ ਦੁਨੀਆਂ ਦਾ ਸੰਸਾਰ ਦਾ ਸਿਰਜਣਹਾਰਾ ਹੈ। ਔਰ ਦੁਨੀਆਂ 'ਤੇ ਜਿਤਨੇ ਵੀ ਜੀਵ ਦਿਸਦੇ ਔਰ ਅਣਦਿਸਦੇ, ਮਾਲਕ ਨੇ ਪੈਦਾ ਕੀਤੇ ਨੇ, ਸਭ ਕੁਝ ਉਹਦੇ ਹੁਕਮ ਉਹਦੀ ਰਜ਼ਾ ਉਹਦੀ ਨਜ਼ਰ ਦੇ ਵਿੱਚ ਨੇ। ਕੋਈ ਵੀ ਦੁਨੀਆਂ ਦੀ ਐਸੀ ਚੀਜ਼ ਨਹੀਂ ਜਿਹੜੀ ਉਸ ਮਾਲਕ ਦੀ ਨਜ਼ਰ ਤੋਂ ਬਾਹਰੇ ਹੋਵੇ। ਉਸ ਮਹਾਨ ਨਜ਼ਰ ਕਰਮ ਦੇ ਵਿੱਚ ਇੱਕ ਛੋਟੀ ਜਿਹੀ ਕਿਰਿਆ ਹੈ ਇਨਸਾਨੀ ਜ਼ਿੰਦਗੀ। ਇਨਸਾਨੀ ਜ਼ਿੰਦਗੀ ਦਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿਤਨਾ ਸਫ਼ਰ ਹੈ, ਉਸ ਸਫ਼ਰ ਦੇ ਵਿੱਚ ਇਨਸਾਨ ਸੰਸਾਰੀ ਤੌਰ 'ਤੇ ਅਨੇਕਾਂ ਤਰ੍ਹਾਂ ਦੀਆਂ ਚਿੰਤਾਵਾਂ ਦੇ ਨਾਲ ਜੁੜਿਆ ਹੋਇਆ। ਉਹ ਚਿੰਤਾਵਾਂ ਨੇ ਇਨਸਾਨੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ, ਜਿਹਦੇ ਵਿੱਚ ਰਹਿਣ ਸਹਿਣ, ਖਾਣ ਪੀਣ, ਘਰ ਦਾ ਗੁਜ਼ਾਰਾ, ਔਲਾਦ, ਔਲਾਦ ਦੀ ਮੰਜ਼ਲ, ਔਰ ਆਪਣੀ ਜ਼ਿੰਦਗੀ ਨੂੰ ਕੋਈ ਸੁਚੱਜੇ ਢੰਗ ਦੇ ਨਾਲ ਜੀ ਜਾਏ। ਹਰ ਇੱਕ ਇਨਸਾਨ ਇਹਨਾਂ ਬੁਨਿਆਦੀ ਲੋੜਾਂ ਲਈ ਸੰਸਾਰੀ ਤੌਰ 'ਤੇ ਅਨੇਕਾਂ ਤਰ੍ਹਾਂ ਦੇ ਯਤਨ ਕਰਦਾ ਹੈ। ਮਿਹਨਤ ਕਰਨੀ, ਯਤਨ ਕਰਨਾ, ਉੱਦਮ ਕਰਨਾ, ਇਹ ਗੁਰੂ ਬਾਬਾ ਜੀ ਨੇ ਸਿਖਾਇਆ ਹੈ। ਪਰ ਇੱਕ ਨਾਲ ਪੱਖ ਹੈ ਸਾਡੇ ਕੋਲ ਗੁਰਮੁਖੋ, ਸੱਚੇ ਪਾਤਸ਼ਾਹ ਕਹਿੰਦੇ ਉਹਦੀ ਰਜ਼ਾ, ਉਹਦੇ ਨਦਰ ਕਰਮ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰ। ਜਿਸ ਮਾਲਕ ਨੇ ਸਾਜਿਆ ਹੈ, ਜਿਹਨੇ ਬਣਾਇਆ ਹੈ, ਉਹਦੇ ਤੋਂ ਵੱਧ ਕੋਈ ਵੀ ਆਪਣੀ ਜ਼ਿੰਦਗੀ ਬਾਰੇ ਕਦੇ ਨਹੀਂ ਜਾਣਦਾ। ਜਨਮ ਤੋਂ ਲੈ ਕੇ ਮੌਤ ਔਰ ਮੌਤ ਤੋਂ ਅਗਾਂਹ ਦੀ ਦੁਨੀਆਂ ਤੱਕ ਉਸ ਮਾਲਕ ਦੀ ਨਜ਼ਰ ਤੋਂ ਕੁਝ ਬਾਹਰੇ ਨਹੀਂ। ਤੇ ਪਾਤਸ਼ਾਹ ਕਹਿੰਦੇ ਨੇ ਇਨਸਾਨ ਆਪਣੀਆਂ ਲੋੜਾਂ ਲਈ ਥਾਂ ਥਾਂ 'ਤੇ ਭਟਕਦਾ, ਕਦੇ ਨਾ ਕਦੇ ਨਜ਼ਰ ਜ਼ਰੂਰ ਆਉਂਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਸੀਂ ਇੱਕ ਬਚਨ ਪੜ੍ਹਦੇ ਹਾਂ ਤੇ ਪਾਤਸ਼ਾਹ ਕਹਿੰਦੇ ਨੇ, ਸੁੱਖ ਕੈ ਹੇਤ ਬਹੁਤ ਦੁੱਖ ਪਾਵਤ। ਯਾਚਨਾ ਜਿਹੜੀ ਇਹ ਸੁੱਖ ਦੀ ਕਰਦਾ ਹੈ, ਮਨ ਵਿੱਚ ਭਾਵਨਾ ਜਿਹੜੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਸੁੱਖ ਮਿਲ ਜਾਏ, ਕਦੀ ਕਿਸੇ ਦੇ ਕੰਨੋਂ ਆਵਾਜ਼ ਪੈ ਜਾਏ ਕੋਈ ਫਲਾਨਾ ਬਾਬਾ, ਕੋਈ ਡੇਰਾ, ਕੋਈ ਪੰਡਿਤ, ਕੋਈ ਮੌਲਵੀ, ਕਿਸੇ ਵੀ ਤਰ੍ਹਾਂ ਦੇ ਬਾਬੇ ਪਖੰਡੀ ਲੋਕ ਜਿਹੜੇ ਅੱਜ ਧੜਾ ਧੜ ਪੈਦਾ ਹੋ ਰਹੇ ਨੇ, ਇਨਸਾਨੀ ਜ਼ਿੰਦਗੀ ਉਹਨਾਂ ਦੇ ਅੱਗੇ ਡਿੱਗਦਿਆਂ ਬਹੁਤਾਤ ਵਾਰ ਨਜ਼ਰ ਆਉਂਦੀ ਹੈ। ਤੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਰਾਮ ਭਜਨ ਕੀ। ਮਹਾਰਾਜ ਕਹਿੰਦੇ ਨੇ, ਪੈਦਾ ਉਸ ਮਾਲਕ ਨੇ ਕੀਤਾ ਹੈ, ਤੇ ਭਲਿਆ ਮੈਨੂੰ ਤੇਰੇ ਵੱਲ ਵੇਖ ਕੇ ਇਹ ਕਹਿਣਾ ਪੈ ਰਿਹਾ, ਤੇਰੀ ਜ਼ਿੰਦਗੀ ਉਸ ਕੁੱਤੇ ਤੋਂ ਵੱਧ ਨਹੀਂ। ਜਿਹੜਾ ਇੱਕ ਇੱਕ ਬੁਰਕੀ ਲਈ ਘਰਾਂ ਘਰਾਂ ਦਾ ਮੁਥਾਜ ਹੁੰਦਾ ਹੈ, ਚੰਗੀ ਗੱਲ ਸੀ ਇੱਕ ਦਾ ਬਣ ਕੇ ਰਹਿੰਦਾ ਤੇ ਕਦੀ ਜੀਵਨ ਦੇ ਵਿੱਚ ਕਿਸੇ ਗੱਲ ਦੀ ਘਾਟ ਨਾ ਆਉਂਦੀ। ਅੱਜ ਗੁਰੂ ਅਰਜਨ ਦੇਵ ਮਹਾਰਾਜ ਇਹ ਦਾਤ ਦੇ ਕੇ ਸਾਨੂੰ ਨਿਵਾਜਦੇ ਨੇ। ਰਹਾਓ ਬੰਦ ਦੀਆਂ ਦੋ ਤੁਕਾਂ, ਪਹਿਲੇ ਰੱਬੀ ਬੋਲ ਵਿੱਚ ਕਹਿੰਦੇ ਨੇ, ਹਰ ਜੀਓ ਤੇਰੀ ਦਾਤੀ ਰਾਜਾ, ਮੇਰੇ ਮਾਲਕ ਜੀ ਮੈਂ ਤੇ ਇਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣਾ ਸੁੱਖਿਆ, ਮੈਂ ਤੇਰੀ ਦਾਤ ਤੋਂ ਬਾਹਰ ਆ ਨਹੀਂ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚ ਹੀ ਮੈਂ ਸੰਤੁਸ਼ਟ ਹਾਂ, ਭਾਵ ਮੈਂ ਉਹਦੇ ਵਿੱਚ ਹੀ ਸੰਪੂਰਨ ਆ ਦਾਤਿਆ। ਜਿੱਥੇ ਤੂੰ ਰੱਖਿਆ ਹੈ میں وہ دے وچ رہ رہا کیونکہ میری اپنی زندگی تو ود جڑا پک ہے سچے پاتشاہ تیرے تو بنا تو میرے بارے کوئی بھی نہیں جانتا. جو توں دینا ہے جویں توں چلاونا ہے چلنا تے زندگی نے بالکل ادا ہی ہے. تے ستگرو سچے پاتشاہ مہاراج پھر وار وار سمجھاؤندے ہیں اے داد دندے نے بھی مالک تو بنا تیرے لیے کون سوچن والا ہے. ستگرو گرو ارجن دیو صاحب مہاراج جی نے امرت مئی بول رام کلی راگ اندر پاون انگ 913 اوپر سبھائے مان پاتشاہ بڑا پیارا بچن کر دیا کہ کنیاں کو اس مالک دیاں تینوں داتاں ملیاں نے کدی اپنے جیون وال ویکھ کے آرمب کر اینیاں داتاں آ اودیاں داتاں دے شکر وچ جا شکوے نہ کر. کنیاں کو داتاں آ جدوں جیون دی آرمبتا دی گل کردے آ تے صاحب کہندے آ اس پانی تے جن توں کریا ماٹی کالے دہورا کریا اکت جوت لے سرت پریکھیا مات گرب میں جن توں رکھیا راکھن ہار سمار منا سگلے شوٹ بیچار منا پلیا لکڑ تو مٹی تو لوہے تو سونے تو پتڑ تو بنیا تے انیکاں دنیا چ مورتاں لوک ویکھدے ہے پر آ جیڑی تیری زندگی ہے اس اکال پورکھ نے بند تو پانی تو ہی اے شریر جیڑا ہے تڑ دتا ہے یہ وہ دات ہے. دوجا بچن تسی پڑھ دیو سکھمنی صاحب اندر جتھے پاتشاہ کہندے ہیں کہ ایس جیون وال ویکھ کے دس تیری زندگی دا مول کسی اج کتھے آ کے کھڑوتا ہے. رمیا کے گن چیت پرانی کون مول تے کون درشتانی جن توں ساج سوار شنگاریا گرب اگن مہ جنے اباریا بار ویوستھا تجھے پیارے دودھ پر جوبن بھوجن سکھ سود برد پیا اوپر ساک سین مکھ اپیاؤ بیٹھ کو دین اے نرگن گن کچھو نہ بوجھے بخش لیو تو نانک سیجے. اے اس مالک واہگرو جی دیاں دتیاں ہوئیاں داتاں ہیں. ہر جیو تیری داتی راجا اپنے اندر دھیان ماریے اپنے اندر بھی کنا کو بھروسہ تن گرو کلگیاں والے سچے پاتشاہ نے جدن خالصے دی کاڑت کڑی تے خالصے دی کاڑت کردیا ہویا ایک بول چوڑی پایا جاگت جوت جپے نس باسر ایک بنا من نیک نہ آن. میرا خالصہ وہی آ جڑا جاگت جوت اکال پورکھ ایک دین دنیا دے مالک دا پجاری آ جڑا اس مالک تو بنا کسے وال تکدا نہیں. جاگت جوت جپے نس باسر ایک بنا من نیک نہ آن پورن پریم پرتیت سجے برت گور مڑی مٹ پھول نہ من. سکت ہے ہی وہ جڑا مڑیاں مسانا گورا مٹھا دی پوجا نہیں کیول تے کیول تن ستگرو سری گرو گرنتھ صاحب مہاراج اگے چوڑی کر کے ایک بینتی کرتا ہے. حضور کہندے آ جن کو پرب سنگے اسنے ساجنو توں میت میرا گرہ تیرے سب کے مان مانگو تان مانگو تن لکھمی سوت دے. سچے پاتشاہ میں تیریاں داتاں دے وچ ہی خوش ہاں پر میرے مالک جی میں منگنا بھی تے تیرے چرنا چوئی ہیں. گرمکھو جدن داتے دے چرنا تے پروسہ بن گیا پریت بن گئی پرتیت بن گئی یہ گل بہتات وار ودوان سجنا پاسوں گرمک پیاریاں پاسوں آپ جیاں نے سنی ہوئے گی کہ دنیا تے جس جیو دی چوڑی ستگرو گرو گرنتھ صاحب سچے پاتشاہ دے در تو نہیں نہ پری تے سچے آ گرمکھو او دنیا دے جننے مرضی تھان پٹک لے جیدی گرو کولوں پوری نہیں پئی او دی سنسار چونکتے پوری نہیں پیندی. پاتشاہ دے پھر بچنا نو دھیان چلے آئیے ہر جیو تیری داتی راجا مانس بپڑا کیا سالا ہی. مہاراج دنیا دے سنساری بندیاں دی کادی سلوتا کیا تس کا محتاجا. میرے مالک جی میں کسے دا کیوں محتاج ہوواں سنسار دی محتاجی ਤੇ ਮੈਨੂੰ ਕਦੇ ਨਹੀਂ ਚਾਹੀਦੀ ਮੁਥਾਜ ਹੋਵਾਂ ਤੇ ਕੇਵਲ ਤੇਰੇ ਇੱਕ ਦਰ ਦਾ। ਧੰਨ ਬਾਬਾ ਫਰੀਦ ਸਾਹਿਬ ਸਾਈਂ ਦੇ ਚਰਨਾਂ 'ਚ ਇੱਕ ਬੇਨਤੀ ਕਰਦੇ ਆ, ਰੱਬੀ ਬੋਲ ਆਖਦੇ ਆ। ਹਜ਼ੂਰ ਕਹਿੰਦੇ ਆ ਫਰੀਦਾ ਬਾਰ ਪਰਾਇ ਬੈਸਣਾ ਸਾਈਂ ਮੁਜੈ ਨਾ ਦੇ ਜੇ ਤੂੰ ਏ ਵੈ ਰੱਖ ਸੀ ਜੀਓ ਸਰੀਰੋਂ ਲੇ। ਮੇਰੇ ਮਾਲਕ ਜੀ ਮੈਂ ਤੇਰੇ ਦਰੋਂ ਮੰਗਣ ਆਇਆ ਤੇ ਸਦਾ ਤੇਰੇ ਦਰ ਦਾ ਮੰਗਦਾ ਰਹਿਣਾ ਆਇਆ। ਮੈਂ ਬੇਨਤੀ ਕਰਦਾ ਆ ਬਾਬਾ ਫਰੀਦ ਸਾਹਿਬ ਮਹਾਰਾਜ ਕਹਿੰਦੇ ਆ ਐ ਅੱਲਾ ਤਾਲਾ ਐ ਪਰਵਦਗਾਰ ਖੁਦਾਵੰਦ ਕਰੀਮ ਤੇਰਾ ਦਰ ਛੱਡ ਕੇ ਮੈਨੂੰ ਕਿਸੇ ਦੇ ਦਰ ਤੇ ਮੰਗਣ ਜਾਣਾ ਪਏ ਮੈਂ ਅਰਦਾਸ ਕਰਾਂਗਾ ਮੇਰੀ ਜਿੰਦ ਨਿਕਲ ਜਾਏ ਪਰ ਮੈਂ ਤੇਰੇ ਤੋਂ ਬਿਨਾਂ ਕਦੀ ਹੋਰ ਭਟਕਾਂ ਨਾ। ਗੁਰੂ ਰਾਮਦਾਸ ਸਤਿਗੁਰੂ ਸੋਢੀ ਸੁਲਤਾਨ ਦੇ ਦਰ ਤੇ ਜੁੜਨ ਵਾਲੀ ਗੁਰਮੁਖ ਪਿਆਰੀ ਸਾਧ ਸੰਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੇਮ ਕਰਨ ਵਾਲਿਓ ਇੱਕ ਵਾਅਦਾ ਮਾਲਕ ਦੇ ਚਰਨਾਂ 'ਚ ਜ਼ਰੂਰ ਕਰਕੇ ਜਾਇਓ। ਅਰਜ਼ ਕਰਦੇ ਹਾਂ 12,670 ਪਿੰਡਾਂ ਦਾ ਇੱਕ ਛੋਟਾ ਜਿਹਾ ਦੇਸ ਆ ਪੰਜਾਬ। ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਪੰਜਾਬ ਦੀ ਐਸੀ ਕੋਈ ਕਿਣਕਾ ਕੋਈ ਥਾਂ ਨਹੀਂ ਜਿੱਥੇ ਗੁਰੂ ਬਾਬੇ ਨੇ ਜੀਵਨ ਵਿੱਚ ਰਹਿੰਦੇ ਆ ਜ਼ਿੰਦਗੀ 'ਚ ਰਹਿੰਦੇ ਆ ਚਰਨਾਂ ਦੇ ਨਾਲ ਧਰਤੀ ਨੂੰ ਸਰ ਸਬਜ਼ ਨਾ ਕੀਤਾ ਹੋਵੇ। ਪਰ ਅਫਸੋਸ ਇਹ ਗੱਲ ਕਹਿਣੀ ਪੈਂਦੀ ਹੈ ਇੰਨੇ ਛੋਟੇ ਪਿੰਡਾਂ ਦਾ ਛੋਟਾ ਜਿਹਾ ਇਲਾਕਾ ਹੋਵੇ ਤੇ ਸੱਚ ਆ ਗੁਰਮੁਖੋ 20,000 ਤੋਂ ਵੱਧ ਅੱਜ ਇਸੇ ਪੰਜਾਬ ਦੇ ਉੱਤੇ ਇਕੱਲੀ ਡੇਰਿਆਂ ਦੀ ਪਰਮਾਰ ਆ। ਡੇਰਿਆਂ ਤੋਂ ਬਿਨਾਂ ਕਿੰਨੀਆਂ ਕੁ ਜਗ੍ਹਾ ਪੀਰਾਂ ਜਾਂ ਕਿਸੇ ਨੇ ਕਿਸੇ ਸ਼ਹੀਦ ਦੀ ਉਦਾਂ ਬਣਾਤੀ ਆਪਣੇ ਖੇਤ ਦੇ ਵਿੱਚ ਇਹ ਸਾਡਾ ਸ਼ਹੀਦ ਆ। ਕੋਈ ਜਠੇਰਿਆਂ ਨੂੰ ਮੰਨਦਾ ਚੇਤੇ ਰੱਖਿਓ ਸਾਜਿਆ ਕਿਹਨੇ ਹੈ ਕੌਣ ਆ ਅਸੀਂ ਪਰ ਮੰਗਣ ਕਿੱਥੋਂ ਜਾ ਰਹੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਭਲਿਆ ਕਿਸੇ ਬੰਦੇ ਦੇ ਅੱਗੇ ਜਾ ਕੇ ਮੰਗੇਗਾ ਨਾ ਤੇ ਚੇਤਾ ਰੱਖੀ ਬੰਦੇ ਦੇ ਕੋਲੋਂ ਕਦੀ ਕਿਸੇ ਦੀ ਪੂਰੀ ਨਹੀਂ ਪਈ। ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿੰਨ ਭਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁੱਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਕਾਟੈ। ਆਪਣੇ ਗੁਰੂ ਨੂੰ ਛੱਡ ਕੇ ਕਿਸੇ ਅੱਗੇ ਭਟਕੇਗਾ ਸੱਚ ਜਾਈ ਤੇਰੀ ਜ਼ਿੰਦਗੀ ਬਹੁਤ ਛੋਟੀ ਹੋ ਜਾਏਗੀ। ਗੁਰੂ ਰਹਿਮਤਾਂ ਦਾ ਸਾਗਰ ਆ, ਬੰਦੇ ਕਦੀ ਕਿਸੇ ਦੀ ਝੋਲੀ ਨਹੀਂ ਭਰਦੇ। ਜਿਸ ਦਰ ਤੇ ਬੈਠੇ ਹੋ ਮੈਂ ਛੋਟਾ ਜਿਹਾ ਇੱਕ ਇਤਿਹਾਸ ਦਾ ਬੜਾ ਪਿਆਰਾ ਨਵੇਕਲਾ ਜਿਹਾ ਪਾਖ ਆਪ ਜੀ ਦੇ ਚਰਨਾਂ 'ਚ ਰੱਖਾਂ। ਕੋਈ ਵੇਲਾ ਜਿਸ ਵੇਲੇ ਦੀਨ ਦੁਨੀਆਂ ਦੇ ਮਾਲਕ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸੇ ਅਸਥਾਨ ਇਸੇ ਸਰਜ਼ਮੀ ਉੱਤੇ ਰਹਿਮਤਾਂ ਵਰਤਾਉਂਦੇ ਨੇ। ਦੁਆਬੇ ਤੋਂ ਅੱਜ ਕੱਲ੍ਹ ਲਹਿੰਦਾ ਪੰਜਾਬ ਇਸ ਇਲਾਕੇ ਤੋਂ ਮਾਲਵੇ ਤੋਂ ਔਰ ਸਮੁੱਚਾ ਮਾਝਾ ਇਲਾਕਾ ਸਾਹਿਬਾਂ ਦੇ ਚਰਨਾਂ ਦੀ ਸਿੱਖੀ ਨੂੰ ਕਮਾਉਂਦਾ ਹੈ। ਮਾਲਵੇ ਦੀ ਧਰਤੀ ਤੋਂ ਪਰਿਵਾਰ ਚੱਲ ਕੇ ਆਇਆ, ਦਿਨ ਰਾਤ ਇੰਨੀ ਕੁ ਸੇਵਾ ਸਾਹਿਬ ਦੇ ਚਰਨਾਂ ਵਿੱਚ ਕੀਤੀ, ਇੰਨੀ ਕੁ ਸੇਵਾ ਕਿ ਉਹ ਕਾਲ ਕਰਦਿਆਂ ਕਰਦਿਆਂ ਜ਼ਿੰਦਗੀ ਮਾਲਕ ਦੇ ਚਰਨਾਂ ਵਰਗੀ ਹੋ ਗਈ। ਔਰ ਉਸ ਗੁਰੂ ਦੇ ਲਾਲ ਦਾ ਨਾਂ ਆ ਸਤਿਕਾਰਯੋਗ ਭਾਈ ਸਾਹਿਬ ਭਾਈ ਆਦਮ ਜੀ, ਜਿਨ੍ਹਾਂ ਨੂੰ ਇਤਿਹਾਸ ਨੇ ਬਾਬਾ ਆਦਮ ਵੀ ਲਿਖਿਆ। ਮਾਲਕ ਗੁਰੂ ਰਾਮਦਾਸ ਦੇ ਚਰਨਾਂ ਦੀ ਸਿੱਖੀ ਕਮਾਉਂਦਿਆਂ ਆਪਣੇ ਘਰ ਦੇ ਵਿੱਚ ਇੱਥੇ ਅੰਮ੍ਰਿਤਸਰ ਸਾਹਿਬ ਰਹਿਣ ਦੇ ਮਾਲਵੇ ਸਨ। ਜਿਵੇਂ ਸੰਗਤ ਦੂਰ ਦਰੇਡੇ ਤੋਂ ਆਉਂਦੀ ਰਹਿਣ ਦਾ ਟਿਕਾਣਾ ਸੀ ਇੱਥੇ। ਆਪਣੇ ਜਿੱਥੇ ਬੈਠੇ ਆ ਥਾਂ ਮਿਲਿਆ ਰਹਿਣ ਨੂੰ। ਪਤਨੀ ਨੇ ਰਾਤ ਨੂੰ ਗੱਲੀ ਬਾਤੀ ਕਰਦਿਆਂ ਇੱਕ ਗੱਲ ਆਖੀ ਸਿਰ ਦੇ ਸਾਈਂ, ਗੁਰੂ ਰਾਮਦਾਸ ਤੇ ਰਹਿਮਤਾਂ ਕਰਦੇ ਆ ਸੰਸਾਰੀ ਨਿਰੰਕਾਰੀ, ਵੇਖ ਆਪਣੇ ਘਰ ਦੇ ਵਿੱਚ ਔਲਾਦ ਨਹੀਂ। ਜਦੋਂ ਮਹਾਰਾਜ ਰਹਿਮਤ ਦੇ ਘਰ 'ਚ ਆਉਂਦੇ ਹੈ ਤੇ ਕਿਉਂ ਨਾ ਹੋਵੇ ਕੱਲ੍ਹ ਨੂੰ ਆਪਾਂ ਮਾਲਕ ਕੋਲੋਂ ਦਾਤ ਹੀ ਇਹ ਮੰਗ ਲਈਏ। ਪਤਨੀ ਦਾ ਕਹਿਣਾ ਬਾਬੇ ਆਦਮ ਸੁਣਿਆ, ਮਨ ਬਣਿਆ, ਸੰਗਤ ਵਿੱਚ ਆ ਕੇ ਬੈਠਾ। ਸਤਿਗੁਰੂ ਗੁਰੂ ਰਾਮਦਾਸ ਰਹਿਮਤਾਂ ਨਾਲ ਝੋਲੀਆਂ ਭਰਦੇ ਹੈ ਤੇ ਵਾਰ ਵਾਰ ਕਹਿੰਦੇ ਆ ਗੁਰਮੁਖੋ ਕਿਸੇ ਦੀ ਕੋਈ ਮੰਗ, ਕਿਸੇ ਨੂੰ ਕੋਈ ਦਾਤ ਚਾਹੀਦੀ ਹੋਵੇ। ਸਾਰੀ ਸੰਗਤ ਨਿਵਾਜੀ ਗਈ ਪਰ ਬਾਬਾ ਆਦਮ ਉੱਠਿਆ ਨਾ। ਜਦੋਂ ਉੱਠਣ ਦਾ ਹੀਆ ਕਰਦਾ ਆਪਣੇ ਦਾੜੇ ਵੱਲ ਵੇਖਦਾ ਵੇਖਦਾ ਵੀ ਦਾੜੇ ਚ ਤੇ ਵਾਲ ਚਿੱਟੇ ਆ ਗਏ। ਲੋਕਾਂ ਕਹਿਣਾ ਹੈ ਕਰਦਾ ਹੋਵੇ ਸਾਹਿਬ ਦੇ ਘਰ ਦੀ ਸੇਵਾ, ਪਰ ਮੰਗ ਹਜੇ ਵੀ ਦੁਨਿਆਵੀ, ਤੂੰ ਮੰਗ ਕਿਤੇ ਸਿਮਰਨ ਕੋਈ ਸੇਵਾ, ਅਜੇ ਵੀ ਬੱਚਿਆਂ ਦੇ ਮੋਹ ਚ ਫਸਿਓ ਮੰਗਿਆ ਨਾ ਗਿਆ। ਦੂਸਰਾ ਦਿਨ ਆਇਆ ਫਿਰ ਨਾ ਮੰਗਿਆ ਗਿਆ। ਤੀਜੇ ਦਿਨ ਪਤਨੀ ਕਹਿੰਦੀ ਹੈ ਮੈਨੂੰ ਨਾਲ ਲੈ ਕੇ ਚੱਲ, ਮੈਂ ਬੇਨਤੀ ਕਰਾਂਗੀ ਝੋਲੀ ਕਰਕੇ, ਮੈਨੂੰ ਪਤਾ ਪਾਤਸ਼ਾਹ ਮੋੜਦੇ ਨਹੀਂ। ਤੀਜੇ ਦਿਨ ਆਏ ਪਤਨੀ ਸੰਗਤ ਦੇ ਵਿੱਚੋਂ ਉੱਠਣ ਲੱਗੀ, ਬਾਬਾ ਆਦਮ ਜੀ ਨੇ ਬਾਹੋਂ ਫੜ ਕੇ ਬਿਠਾ ਲਿਆ, ਕਹਿਣ ਲੱਗੇ ਨਹੀਂ ਮੰਗਣਾ ਨਹੀਂ, ਮੇਰਾ ਹਿਰਦਾ ਨਹੀਂ ਵੀ ਗੁਰੂ ਕੋਲੋਂ ਇਕੱਲੀ ਸੰਸਾਰੀ ਦਾਤ ਮੰਗੀ ਜਾਏ, ਰਹਿਣ ਦੇਈਏ। ਮਨ ਦੀਆਂ ਮਨ ਚ ਲੈ ਕੇ ਆਪਣੇ ਥਾਂ ਟਿਕਾਣੇ ਚਲੇ ਗਏ। ਸ਼ਾਮ ਦੇ ਦੀਵਾਨ ਦੀ ਸਮਾਪਤੀ ਉਪਰੰਤ ਕੁਝ ਘੜੀਆਂ ਕੁਝ ਪਲ ਬੀਤੇ, ਬਾਬਾ ਆਦਮ ਜੀ ਉਹਨਾਂ ਦੀ ਪਤਨੀ ਗੁਰੂ ਦਰ ਦੀ ਸੇਵਾ ਕਰਦਿਆਂ ਜਦੋਂ ਟਿਕਾਣੇ ਅਪੜੇ ਹੈ, ਅਚਾਨਕ ਦਰਵਾਜ਼ੇ ਤੇ ਕਿਸੇ ਦਸਤਕ ਦਿੱਤੀ, ਦਰਵਾਜ਼ਾ ਖੜਕਿਆ ਤੇ ਬਾਬਾ ਆਦਮ ਜੀ ਬੂਹਾ ਖੋਲਦੇ ਹੈ। ਬੂਹਾ ਖੋਲਿਆ, ਅੱਖਾਂ ਨੀਰ ਨਾਲ ਭਰ ਗਈਆਂ, ਸਾਹਮਣੇ ਕੌਣ ਖੜੋਤਾ ਹੈ? ਦੀਨ ਦੁਨੀਆਂ ਦੇ ਮਾਲਕ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਖੜੋਤੇ ਹੈ। ਬਾਬੇ ਆਦਮ ਦੇ ਹੱਥ ਜੁੜੇ, ਸਿਜਦਾ ਕੀਤਾ, ਅੱਖਾਂ ਚੋਂ ਨੀਰ ਦੀ ਝੜੀ ਹੈ, ਆਖਣ ਲੱਗੇ ਮਹਾਰਾਜ ਜੀ ਮੈਂ ਤੇਰਾ ਅਦਨਾ ਸੇਵਕ, ਸਤਿਗੁਰੂ ਕੋਈ ਕੰਮ ਸੀ ਤੁਸੀਂ ਸੱਦਦੇ, ਮੈਂ ਚੱਲ ਕੇ ਆਉਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਬਾਬੇ ਆਦਮ ਨੂੰ ਸੀਨੇ ਲਾ ਕੇ ਕਹਿੰਦੇ ਆ ਗੁਰਮੁਖਾ, ਦੇਣ ਵਾਲਾ ਜਿਹਨੇ ਦਾਤਾਂ ਦੇਣੀਆਂ ਨੇ, ਦਾਤ ਦੇਣ ਵਾਲਾ ਤਿਆਰ ਹੋਵੇ, ਮੰਗਣ ਵਾਲਾ ਵੀ ਤਿਆਰ ਹੋਵੇ, ਪਰ ਉਹ ਮੰਗੇ ਨਾ, ਫਿਰ ਘਰ ਆ ਕੇ ਦਾਤ ਦੇਣੀ ਪੈਂਦੀ ਹੈ। ਅਸੀਸ ਦੇ ਕੇ ਚੱਲੇ ਆਇਆ, ਪੁੱਤ ਦੇ ਹੋਏਗਾ ਤੁਹਾਡੇ ਘਰ, ਪਰ ਚੇਤਾ ਕਰੀਓ ਦੁਨੀਆਂ ਦੇ ਪੁੱਤਾਂ ਵਰਗਾ ਨਹੀਂ ਹੋਏਗਾ। ਸੰਸਾਰ ਦੇ ਪੁੱਤ ਸੰਸਾਰੀ ਰਹਿ ਜਾਂਦੇ ਆ। ਬਾਬਾ ਆਦਮ ਜੀ ਤੁਹਾਨੂੰ ਜਿਹੜਾ ਪੁੱਤ ਦੇ ਕੇ ਚੱਲਿਆ ਆ, ਤੁਹਾਡੀ ਭਗਤੀ ਨਾਲ ਜੁੜਿਆ, ਤੁਹਾਡੀ ਸੇਵਾ ਨਾਲ ਜੁੜਿਆ ਹੋਇਆ, ਤੇ ਗੁਰੂ ਰਾਮਦਾਸ ਮਹਾਰਾਜ ਨੇ ਜਨਮ ਤੋਂ ਪਹਿਲਾਂ ਹੀ ਬਾਬੇ ਆਦਮ ਦੇ ਘਰ ਹੋਣ ਵਾਲੀ ਔਲਾਦ ਦਾ ਨਾਂ ਇਸੇ ਅਸਥਾਨ ਤੇ ਤਜਵੀਜ਼ ਕਰ ਦਿੱਤਾ। ਗੁਰੂ ਨਾਨਕ ਸਾਹਿਬ ਪੁੱਤ ਦੀ ਦਾਤ ਦੇਣਗੇ ਆਦਮ ਜੀ, ਭਗਤੀ ਵਾਲਾ ਹੋਏਗਾ ਤੇ ਨਾਂ ਰੱਖਿਓ ਭਾਈ ਭਗਤੂ। ਜਿਸ ਦਿਨ ਗੁਰੂ ਨਿਵਾਜਣ ਤੇ ਆਉਂਦਾ ਆ, ਤੇ ਗੁਰਮੁਖੋ ਸਿੱਖ ਨੂੰ ਕਦੇ ਮੰਗਣ ਜਾਣ ਦੀ ਲੋੜ ਨਹੀਂ, ਸਿੱਖ ਦਾ ਭਰੋਸਾ ਯਕੀਨ ਪ੍ਰਤੀਤ ਵਿਸ਼ਵਾਸ ਤੇ ਕਾ ਜਿਹੜਾ ਉਹ ਕੇਵਲ ਇੱਕ ਮਾਲਕ ਤੇ ਹੋਵੇ। ਧੰਨ ਬਾਬਾ ਕਬੀਰ ਸਾਹਿਬ ਮਹਾਰਾਜ ਨੇ ਬੜਾ ਪਿਆਰਾ ਇੱਕ ਬਚਨ ਆਖਿਆ, ਹਜ਼ੂਰ ਕਹਿੰਦੇ ਆ ਰੇ ਜੀ ਨਿਲਾਜ ਲਾਜ ਤੋਹੇ ਨਾਹੀਂ। ਉਹ ਭਲਿਆ ਕਦੀ ਲੱਜਿਆ ਆਉਂਦੀ ਹੈ, ਕਦੀ ਸ਼ਰਮ ਆਈ ਹੈ ਤੈਨੂੰ? ਤੇ ਪੁੱਛਿਆ ਮਹਾਰਾਜ ਮੈਨੂੰ ਕਿਸ ਗੱਲ ਤੋਂ ਲੱਜਿਆ? ਆਖਿਆ ਰੇ ਜੀ ਨਿਲਾਜ ਲਾਜ ਤੋਹੇ ਨਾਹੀਂ, ਹਰ ਤਜ ਕਤ ਕਾਹੂ ਕਹਿ ਜਾਈ। ਭਲਿਆ ਆਪਣੇ ਮਾਲਕ ਦਾ ਡਰ ਛੱਡ ਕੇ ਲੋਕਾਂ ਦੇ ਡਰ ਭਟਕਣ ਵਾਲਿਆ, ਤੇਰੇ ਤੋਂ ਵੱਡਾ ਨਿਲਾਜ ਕੌਣ ਹੋਏਗਾ? ਰੇ ਜੀ ਨਿਲਾਜ ਲਾਜ ਤੋਏ ਨਾਹੀਂ, ਹਰ ਤਜ ਕਤ ਕਾਹੂ ਕਹਿ ਜਾਹੀ, ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਹਦਾ ਮਾਲਕ ਖੁਦਾ ਹੋਵੇ, ਜਿਹਦਾ ਘਰ ਮਾਲਕ ਪਰਮੇਸ਼ਰ ਦਾ ਸਾਜਿਆ ਹੋਵੇ, ਉਹ ਲੋਕਾਂ ਦੇ ਡਰ ਮੰਗਦਾ ਫਿਰੇ ਗੁਰਮੁਖੋ? ਸੱਚ ਆ ਇਹ ਸਮਝਾਇਆ ਤੇ ਸਿਰਫ ਸਾਨੂੰ ਹੀ ਹੈ ਨਾ। ਇੱਕ ਬੇਨਤੀ ਮੈਂ ਹੋਰ ਕਰਦਾ ਜਾਵਾਂ, ਸਾਡੀ ਜ਼ਿੰਦਗੀ ਸੰਸਾਰੀ ਬੰਦਿਆਂ ਡੇਰਿਆਂ ਬਾਬਿਆਂ ਦੇ ਅੱਗੇ ਜਦੋਂ ਭਟਕਦੀ ਹੈ ਨਾ, ਤੇ ਅਸੀਂ ਅਕਸਰ ਕਹਿੰਦੇ ਹਾਂ ਨਹੀਂ ਜੀ। ਵੇਖੋ ਮੈਂ ਫਿਰ ਬੇਨਤੀ ਕਰਦੇ ਹਾਂ, ਰੰਗ ਰਤੜੀਆਂ ਰੂਹਾਂ ਸੰਤ ਜਨ ਸੱਚਮੁੱਚ ਹੀ ਗੁਰੂ ਨਾਲ ਜੋੜਦੇ ਹੈ, ਪਰ ਜਿਹੜੇ ਸਰੀਰ ਤੱਕ ਸੀਮਤ ਆ, ਉਹ ਆਪਣਿਆਂ ਡੇਰਿਆਂ ਆਪਣੀਆਂ ਚੌਂਕੀਆਂ ਭਰਨ ਲਈ ਵਾਰ ਵਾਰ ਕਹਿੰਦੇ ਆ, ਭਾਵੇਂ ਸੰਸਾਰੀ ਤੌਰ ਤੇ ਆਸਰਾ ਉਹ ਵੀ ਮਾਲਕ ਦੀ ਬਾਣੀ ਤੇ ਸਤਿਗੁਰੂ ਦੇ ਘਰ ਦਾ ਲੈਂਦੇ ਆ। ਇਸ ਬੇਨਤੀ ਨੂੰ ਸਮਝਿਓ, ਜ਼ਿੰਦਗੀ ਵਿੱਚ ਦਾਤ ਦੀ ਲੋੜ। ਬੰਦਾ ਗੁਰੂ ਨੂੰ ਛੱਡ ਕੇ ਕਿਸੇ ਸੰਸਾਰੀ ਅੱਗੇ ਗਿਆ, ਉਸ ਸੰਸਾਰੀ ਨੇ ਆਖਿਆ ਦਾਤ ਮਿਲੇਗੀ, ਪਰ 40 ਦਿਨ ਸਵਾ ਮਹੀਨਾ ਸੁਖਮਣੀ ਸਾਹਿਬ ਦੇ ਪਾਠ ਕਰਨੇ ਪੈਣਗੇ। ਅਸੀਂ ਹੱਥ ਜੋੜ ਦਿੱਤੇ ਜੀ, ਜ਼ਰੂਰ ਬਾਣੀ ਪੜ੍ਹਾਂਗੇ। ਦੁਨੀਆਂ ਨੂੰ ਸੁਨੇਹਾ ਦਿੱਤਾ ਜੀ, ਮਹਾਂਪੁਰਸ਼ਾਂ ਬਾਣੀ ਨਾਲ ਜੋੜਿਆ, ਬੜੀ ਚੰਗੀ ਗੱਲ ਹੈ। ਪਰ 40 ਦਿਨ ਬਾਣੀ ਪੜ੍ਹ ਕੇ ਫਿਰ ਕਿਸੇ ਸਰੀਰ ਅੱਗੇ ਜਾ ਕੇ ਨਿਮ ਗਏ, ਤੁਸੀਂ ਸੇਵਾ ਲਾਈ ਸੀ ਪੂਰੀ ਕਰ ਦਿੱਤੀ, ਸੱਚ ਜਾਣਿਓ ਅੰਦਰ ਕਿੱਥੇ ਖੜੋਤਾ ਹੈ। 40 ਦਿਨ 40 ਵਾਰ 40 ਵਾਰੀ ਪੜ੍ਹਿਆ ਹੈ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਹੋ। ਇੱਕ ਹੈ ਭਗਵਾਨ, ਇੰਨੀ ਵਾਰ ਪੜ੍ਹ ਕੇ ਵੀ ਜੀਵਨ ਵਿੱਚ ਅਸਰ ਨਾ ਕਮਾਇਆ, ਤੇ ਗੁਰਮੁਖੋ ਇਹ ਭਟਕਣਾ ਜ਼ਿੰਦਗੀ ਦੀ ਬਣੀ ਰਹਿੰਦੀ ਹੈ। ਫਿਰ ਸੱਚੇ ਪਾਤਸ਼ਾਹ ਕਹਿੰਦੇ ਆ ਭਟਕਣਾ। ਹੋਰ ਦੂਸਰਾ ਪੱਖ ਇਤਿਹਾਸ ਦਾ ਕਹਾਂ, ਇਸਾ ਇਹੀ ਅਸਥਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਪਾਤਸ਼ਾਹ ਦੇ ਦਰ ਦੇ ਘਰ ਦੀ ਕੀਰਤੀ ਕਰਨ ਵਾਲੇ ਖਾਲਸਾ ਰਾਜ ਸਿੱਖ ਰਾਜ ਵੇਲੇ ਅਤਿ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ। ਕੀਰਤਨ ਕਰਨਾ ਤੇ ਰੱਬੀ ਬਾਣੀ ਦੀਆਂ ਸ਼ਹਿਬਰਾਂ ਲਾਉਣੀਆਂ, ਸੰਗਤ ਕੀਰਤਨ ਸੁਣਨਾ, ਪਰ ਗਰੀਬੀ ਇੰਨੀ ਗੁਰੂ ਰਾਮਦਾਸ ਦੇ ਘਰ ਦੇ ਕੀਰਤਨੀਏ ਕੋਲ ਕਿ ਘਰ ਦੇ ਵਿੱਚ ਇੱਕ ਲੋਹੇ ਦਾ ਤਵਾ ਵੀ ਨਾ, ਮਿੱਟੀ ਦੇ ਤਵੇ ਤੇ ਫੁਲਕਾ ਪੱਕਣਾ, ਮਿੱਟੀ ਦੇ ਭਾਂਡੇ 'ਚ ਰੱਖ ਕੇ ਖਾ ਲੈਣਾ। ਲਾਹੌਰ ਦਰਬਾਰ ਦੇ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ, ਅੱਖਾਂ ਭਰ ਗਈਆਂ ਕਿ ਗੁਰੂ ਦੇ ਘਰ ਦਾ ਕੀਰਤਨੀਆਂ ਤੇ ਹੋਵੇ ਗਰੀਬ। ਸ਼ੇਰੇ ਪੰਜਾਬ ਨੇ ਹਾਥੀ ਦੇ ਉੱਤੇ ਰੱਖੀ ਅੰਬਾਰੀ, ਅੰਬਾਰੀ ਨੂੰ ਮੋਹਰਾਂ ਨਾਲ ਭਰਿਆ, ਲਾਹੌਰ ਤੋਂ ਚੱਲੇ। ਉਸ ਵੇਲੇ ਇੰਨੀ ਵਸੋਂ ਨਹੀਂ ਸੀ, ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਦੀ ਹੁੰਦਾ ਹੋਇਆ ਹਾਥੀ ਰਾਗੀ ਭਾਈ ਮਨਸਾ ਸਿੰਘ ਦੇ ਘਰ ਮੋਹਰੇ ਅੱਪੜਿਆ, ਤੇ ਭਾਈ ਸਾਹਿਬ ਬਾਰੀ ਵਿੱਚ ਦੀ ਬੈਠਿਆਂ ਵੇਖਦੇ ਸਨ। ਦਰਵਾਜ਼ਾ ਵੀ ਬੰਦ ਕਰ ਦਿੱਤਾ, ਬਾਰੀ ਵੀ ਬੰਦ ਹੋ ਗਈ। ਪਹਿਰੇਦਾਰ ਆਵਾਜ਼ ਦਿੱਤੀ, ਭਾਈ ਸਾਹਿਬ ਦਰਵਾਜ਼ਾ ਖੋਲੋ, ਸ਼ੇਰੇ ਪੰਜਾਬ ਆਏ ਹੈ। ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਹੈ, ਮੇਰੀ ਸਿੱਖੀ ਦੀਆਂ ਭਾਵਨਾਵਾਂ ਇਸ ਤਵੇ ਨਾਲ ਜੁੜੀਆਂ ਹੋਈਆਂ ਨੇ। ਸ਼ੇਰੇ ਪੰਜਾਬ ਦੇ ਕਦਮਾਂ ਵਿੱਚ ਲਛਮੀ ਦਾ ਨਿਵਾਸ ਆ, ਸ਼ੇਰੇ ਪੰਜਾਬ ਦੇ ਕਦਮ ਪੈ ਗਏ ਮੇਰੇ ਘਰ 'ਚ। ਗਰੀਬੀ ਚਲੀ ਜਾਣੀ ਹੈ, ਮੇਰੇ ਕੋਲੋਂ ਮੇਰਾ ਤਵਾ ਗਵਾਚ ਜਾਣਾ, ਮੈਂ ਇਹ ਕੁਝ ਨਹੀਂ ਚਾਹੁੰਦਾ। ਸ਼ੇਰੇ ਪੰਜਾਬ ਸਾਰਾ ਦਿਨ ਬਹਿ ਕੇ ਤਰਲੇ ਲੈਂਦੇ ਰਹੇ, ਭਾਈ ਸਾਹਿਬ ਇੱਕ ਵਾਰ ਬੂਹਾ ਖੋਲੋ, ਮੈਂ ਦਰਸ਼ਨ ਚਾਹੁੰਦਾ ਹਾਂ। ਤੇ ਰਾਗੀ ਭਾਈ ਮਨਸਾ ਸਿੰਘ ਦੇ ਆਖਰੀ ਬੋਲ ਸਨ, ਸ਼ੇਰੇ ਪੰਜਾਬ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਹਾਂ, ਬਾਦਸ਼ਾਹ ਉਹ ਕੌਮ ਦੇ, ਪਰ ਸੱਚ ਜਾਣਿਓ ਜਿਸ ਬਾਪੂ ਨੇ ਤੁਹਾਨੂੰ ਸੰਸਾਰੀ ਦਾਤਾ ਨਾਲ ਨਿਵਾਜਿਆ, ਸੱਚੀ ਗੱਲ ਹੈ, ਮੈਂ ਉਸ ਬਾਪੂ ਦੇ ਦਰ ਦਾ ਕੀਰਤਨੀਆ ਆ। ਸੰਸਾਰੀ ਬੰਦਿਆਂ ਕੋਲੋਂ ਨਾ ਮੈਂ ਕਦੇ ਮੰਗਿਆ, ਨਾ ਮੈਂ ਕਦੇ ਮੰਗਣਾ, ਝੋਲੀ ਕੇਵਲ ਇੱਕ ਆ, ਉਹ ਕੇਵਲ ਗੁਰੂ ਰਾਮਦਾਸ ਦੇ ਦਰ ਦੇ ਹੀ ਅੱਗੇ ਹੋਏਗੀ, ਹੋਰ ਕਿਸੇ ਬੰਦੇ ਦੇ ਅੱਗੇ ਨਹੀਂ। ਸੱਚ ਜਾਣਿਓ ਗੁਰਮੁਖੋ ਸਿੱਖ ਦੀ ਹੋਵੇ ਇਹ ਭਾਵਨਾ। ਅੱਜ ਅਰਦਾਸ ਕਰੀਏ, ਗੁਰੂ ਤੋਂ ਵੱਧ ਰਹਿਮਤਾਂ ਕਰਨ ਵਾਲਾ ਕੋਈ ਨਹੀਂ। ਤੇ ਸੱਚੇ ਪਾਤਸ਼ਾਹ ਕਹਿੰਦੇ ਹੈ, ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬਪੜਾ ਕਿਆ ਸਾ ਲਾਹੀ ਕਿਆ ਤਿਸਕਾ ਮੁਹਤਾਜਾ। ਮਾਲਕ ਜੀ, ਮੈਂ ਸੰਸਾਰੀ ਬੰਦਿਆਂ ਦਾ ਮੁਹਤਾਜ ਨਹੀਂ ਹੋਣਾ, ਮੈਂ ਕੇਵਲ ਤੇ ਕੇਵਲ ਤੇਰੇ ਚਰਨਾਂ ਦੇ ਵਿੱਚੋਂ ਹੀ ਦਾਤਾਂ ਮੰਗਦਾ ਹਾਂ, ਔਰ ਉਸ ਦਾਤਾਂ ਦੇ ਨਾਲ ਹੀ ਮੇਰੇ ਜੀਵਨ ਵਿੱਚ ਰਜੇਵਾ ਬਣਿਆ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ, ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ। ਪਹਿਲਾ ਘਰ ਤੇ ਤੁਕੇ ਛੰਦ ਵਿੱਚ ਮਹਾਰਾਜ ਬਚਨ ਉਚਾਰੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਕਿਸ ਹੋ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ।
ਬੇਨਤੀ ਕੀਤੀ ਮਾਲਕ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਮੁਖਾਤਬ ਹੋ ਕੇ, ਕਹਿੰਦੇ ਹੈ ਕਿਸ ਹੋ ਜਾਚੀ, ਮਹਾਰਾਜ ਮੈਂ ਕਿਉਂ ਕਿਸ ਅੱਗੇ ਯਾਚਨਾ ਕਰਾਂ, ਕਿਉਂ ਕਿਸੇ ਦੇ ਅੱਗੋਂ ਮੰਗਾਂ, ਕਿਸ ਆਰਾਧੀ ਮੈਂ ਕਿਸੇ ਦੀ ਕਿਉਂ ਆਰਾਧਨਾ ਕਰਾਂ, ਜਾਂ ਸਭ ਕੋ ਕੀਤਾ ਹੋਸੀ। ਜਦ ਸਭ ਕੁਝ ਮਹਾਰਾਜ ਤੇਰਾ ਬਣਾਇਆ, ਤੇਰਾ ਸਾਜਿਆ, ਤੇ ਤੇਰੀ ਰਹਿਮਤ ਦੇ ਨਾਲ ਸੰਸਾਰੀ ਦੁਨੀਆਂ ਦੀ ਝੋਲੀ ਭਰੀ ਹੋਈ ਹੈ।
ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ।
ਸਾਰੀ ਸੰਗਤ ਆਖੋ ਸਤਨਾਮ ਸ੍ਰੀ ਗੁਰਮੁਖੋ ਇਹ ਅੰਮ੍ਰਿਤਮਈ ਬਚਨ ਅੰਮ੍ਰਿਤ ਵੇਲੇ ਜਿਸ ਵੇਲੇ ਰੱਬੀ ਬਾਣੀ ਦਾ ਮੁੱਖ ਵਾਕ ਲਿਆ ਗਿਆ ਚੇਤੇ ਰਵੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਿਓ, ਚੇਤੇ ਰੱਖੀਏ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੇਵਲ ਕਾਗਜ਼ਾਂ ਤੇ ਲਿਖੇ ਬੋਲ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਨੇਹਾ ਦਿੰਦੀ ਹੈ, ਗੁਰੂ ਸਾਹਿਬ ਬੋਲਦੇ ਹੈ। ਪ੍ਰਿੰਸੀਪਲ ਸਤਬੀਰ ਸਿੰਘ ਦੀ ਪੁਸਤਕ ਖਾਲਸੇ ਦੀ ਵਾਸੀ, ਉਹਦਾ ਇੱਕ ਬੋਲ ਆ ਵਾਕ ਤੇ ਵਿਸ਼ਵਾਸ। ਵੇਲੇ ਵੇਲੇ ਸਿਰ ਸੰਗਤ ਨੇ ਅਰਦਾਸ ਕੀਤੀ ਤੇ ਮਹਾਰਾਜ ਜੋ ਜੋ ਹੁਕਮ ਬਖਸ਼ਿਆ। ਜਿਸ ਵੇਲੇ ਜੂਨ 1984 ਘਟਨਾ ਕਰਮ ਵਾਪਰਿਆ, ਸੰਤ ਬਾਬਾ ਜਰਨੈਲ ਸਿੰਘ ਅਨੇਕਾਂ ਗੁਰਸਿੱਖ ਪਿਆਰਿਆਂ ਸ਼ਹਾਦਤ ਜਾਮ ਪੀਤਾ। ਜਿਸ ਦਿਨ ਪ੍ਰਕਾਸ਼ ਨਾ ਹੋਇਆ, ਅਗਲੇ ਦਿਨ ਪ੍ਰਕਾਸ਼ ਹੋ ਕੇ ਸੰਗਤ ਬੇਨਤੀ ਕੀਤੀ ਸੀ, ਦਾਤਾ ਜੀ ਤੇਰੇ ਦਰ ਦੇ ਉੱਤੇ ਵਕਤ ਦੀ ਮਲਕਾ ਸਰਕਾਰਾਂ ਇਹ ਕੀ ਕੁਝ ਕੀਤਾ ਹੈ। ਤੇ ਮੇਰੇ ਮਾਲਕ ਉਸ ਦਿਨ ਆਹੀ ਬਚਨ ਬੋਲ ਕੇ ਕਹੇ ਸੀ, ਸਿੱਖੋ ਪ੍ਰਵਾਹ ਨਾ ਕਰਿਓ, ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਠਾਕੁਰ ਅਰਸੀ ਇਸ ਕਰਨ। ਜਿਸ ਨੇ ਵੀ ਇਸ ਘਰ ਦੇ ਨਾਲ ਮੱਥਾ ਲਾਇਆ, ਸੱਚੀ ਉਹਨੇ ਖਾਕ ਨਾਲ ਰਲ ਜਾਣਾ ਆ। ਤੇ 31 ਅਕਤੂਬਰ ਨੂੰ ਉਸੇ ਦਾ ਮੁੜ ਕੇ ਸੋਹਲਾ ਪੜਿਆ ਜਾਂਦਾ ਹੈ। ਅੱਜ ਮਹਾਰਾਜ ਰਹਿਮਤ ਕਰਦਿਆਂ ਕਹਿੰਦੇ ਨੇ, ਕਿਹਦੇ ਕੋਲੋਂ ਮੰਗਣਾ? ਕਿੰਨਾ ਵੀ ਕੋਈ ਵੱਡਾ ਰਾਜਾ ਬਾਦਸ਼ਾਹ ਮਹਾਰਾਜਾ ਕਿਉਂ ਨਾ ਹੋਵੇ, ਸੱਚ ਹੈ ਇੱਕ ਨਾ ਇੱਕ ਦਿਨ ਉਹਨੇ ਇਸ ਮਿੱਟੀ ਦੇ ਵਿੱਚ ਫਨਾ ਹੋਣਾ ਹੈ।
ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵਨਿਧ ਦੇਸੀ।
ਕੇਵਲ ਇੱਕ ਅਕਾਲ ਪੁਰਖ ਨਿਰਭਉ ਨਿਰੰਕਾਰ ਹੈ, ਜਿਹੜਾ ਕਦੀ ਦੁਨੀਆਂ ਤੋਂ ਜਾਣ ਵਾਲਾ ਨਹੀਂ, ਸਦੀਵੀ ਹੈ ਤੇ ਸਾਰਿਆਂ ਸੁੱਖਾਂ ਦਾ ਦਾਤਾ ਹੈ ਜੀ।
ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਪੁੜਾ ਕਿਆ ਸਾ ਲਾਹੀ ਕਿਆ ਇਸ ਕਾ ਮੋਹਤਾਜਾ ਰਹਾਓ।
ਸੱਚੇ ਪਾਤਸ਼ਾਹ ਕੀਤੀ ਕਿਰਪਾ ਕਿ ਮਹਾਰਾਜ ਮੈਂ ਤੇਰੀਆਂ ਦਾਤਾਂ ਦੇ ਨਾਲ ਹੀ ਰੱਜਦਾ ਹਾਂ, ਤੇਰੀਆਂ ਰਹਿਮਤਾਂ ਮੇਰੇ ਉੱਪਰ ਨੇ ਮਹਾਰਾਜ, ਮੈਨੂੰ ਕਿਸੇ ਸੰਸਾਰੀ ਬੰਦੇ ਤੋਂ ਕੋਈ ਆਸ ਜਾਂ ਮੈਂ ਕਿਸੇ ਦਾ ਮੁਥਾਜ ਨਹੀਂ ਹੋਵਾਂਗਾ।
ਜਿਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ।
ਇਹ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਜਿਸ ਨੇ ਤੈਨੂੰ ਅਰਾਧਿਆ ਆ, ਜਿਸ ਵੀ ਜਨ ਨੇ ਤੈਨੂੰ ਧਿਆਇਆ ਆ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਮਹਾਰਾਜ ਜੀ ਨੇ ਤੈਨੂੰ ਧਿਆਇਆ ਆ ਤੇ ਤੁਸੀਂ ਉਹਨਾਂ ਦੀ ਹਰੇਕ ਤਰ੍ਹਾਂ ਦੀ ਭੁੱਖ ਜਿਹੜੀ ਉਹ ਦੂਰ ਕਰ ਦਿੱਤੀ ਹੈ।
ਐਸਾ ਧਨ ਦੀਆ ਸੁਖ ਦਾਤਾ ਨਿਖੁੱਟ ਨਾ ਕਬ ਹੀ ਜਾਈ।
ਐਸੀਆਂ ਰਹਿਮਤਾਂ ਉਹਦੀ ਝੋਲੀ ਪਾਈਆਂ ਨੇ ਕਿ ਗੁਰੂ ਦੀਆਂ ਦਿੱਤੀਆਂ ਬਖਸ਼ਿਸ਼ਾਂ ਵਿੱਚ ਕਦੇ ਵੀ ਟੋਟਾ ਨਹੀਂ ਆਉਂਦਾ ਹੈ।
ਆਨੰਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ।
ਗੁਰੂ ਦੇ ਮਿਲਾਪ ਦੇ ਨਾਲ ਜੀਵਨ ਵਿੱਚ ਆਨੰਦ ਆ, ਸੁਖ ਆ, ਜੀਵਨ ਦੇ ਵਿੱਚ ਟਿਕਾ ਬਣਦਾ ਆ ਤੇ ਕਿਸੇ ਦੇ ਉੱਤੇ ਆਸ ਨਹੀਂ ਰਹਿ ਜਾਂਦੀ, ਭਰੋਸਾ ਕੇਵਲ ਇੱਕ ਦੇ ਉੱਤੇ ਬਣਦਾ ਢੂੰਡੇਂਦੀਏ। ਸੁਹਾਗ ਕੂ ਤਉ ਤਨ ਕਾਈ ਕੋਰ ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਕੇਵਲ ਇੱਕ ਮਾਲਕ ਦੇ ਚਰਨਾਂ ਦੀ ਆਸ ਆਨੰਦ ਬਣਿਆ ਰਹਿੰਦਾ ਹੈ।
ਮਨ ਨਾਮ ਜਪ ਨਾਮ ਆਰਾਧ ਅਨ ਦਿਨ ਨਾਮ ਵਖਾਣੀ।
ਹਜ਼ੂਰ ਕਿਰਪਾ ਕਰਦਿਆਂ ਕਹਿੰਦੇ ਆ, ਭਲਿਆ ਉਸ ਮਾਲਕ ਨੂੰ ਜਪਿਆ ਕਰ, ਉਹਨੂੰ ਆਰਾਧਿਆ ਕਰ ਤੇ ਦਿਨ ਰਾਤ ਮਾਲਕ ਦੀ ਸਿਫਤੋ ਸਲਾਹ ਦੇ ਵਿੱਚ ਆਪਣੇ ਜੀਵਨ ਨੂੰ ਬਸਰ ਕਰਿਆ ਕਰ।
ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਨ ਜਮਾਣੀ।
ਰੱਬੀ ਪਿਆਰਿਆਂ ਦਾ ਉਪਦੇਸ਼ ਸੁਣ ਕੇ ਆਪਣੇ ਜੀਵਨ ਦੇ ਵਿੱਚ ਢਾਲ, ਜੀਵਨ ਨੂੰ ਐਸਾ ਕਮਾ ਕਿ ਦੁਨੀਆਂ ਦੇ ਸਾਰੇ ਲੋਕਾਂ ਦੀ ਪਰਵਾਹ ਮੁੱਕ ਜਾਏ, ਮਾਲਕ ਦੇ ਚਰਨਾਂ ਦੇ ਉੱਤੇ ਭਰੋਸਾ ਤੇ ਆਸ ਬੱਝ ਜਾਂਦੀ ਹੈ।
ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ।
ਜਿਨ੍ਹਾਂ ਤੇ ਸਤਿਗੁਰੂ ਦੀ ਰਹਿਮਤ ਵਰਤ ਜਾਂਦੀ ਹੈ, ਉਹ ਸੱਚੇ ਪਾਤਸ਼ਾਹ ਦੀ ਰੱਬੀ ਬਾਣੀ ਗੁਰੂ ਉਪਦੇਸ਼ ਦੇ ਨਾਲ ਜੁੜ ਜਾਂਦੇ ਹਨ।
ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਇਆਲਾ।
ਸੱਚੇ ਪਾਤਸ਼ਾਹ ਜੀ, ਦੁਨੀਆਂ ਦੇ ਵਿੱਚ ਕੋਈ ਐਸਾ ਨਹੀਂ ਜਿਹੜਾ ਤੇਰੀ ਕੀਮਤ ਕਹਿ ਸਕੇ। ਕੀਮਤ ਨੂੰ ਪਾ ਸਕੇ, ਤੂੰ ਸਾਰੀ ਦੁਨੀਆ ਦਾ ਬਾਦਸ਼ਾਹ, ਅਕਾਲ ਪੁਰਖ, ਪਰਮ ਪਿਤਾ ਪਰਮੇਸ਼ਰ, ਦਿਆਲੂ ਕਿਰਪਾਲੂ ਸਤਿਗੁਰੂ ਹੈ।
ਸਭ ਕੁਛ ਕੀਤਾ ਤੇਰਾ ਵਰਤਾ, ਕਿਆ ਹਮ ਬਾਲ ਗੋਪਾਲਾ।
ਮਹਾਰਾਜ, ਅਸੀਂ ਤੇ ਬੱਚੇ ਹਾਂ, ਤੂੰ ਸਾਰੀ ਦੁਨੀਆ ਨੂੰ ਪਾਲਣ ਵਾਲਾ ਹੈ ਤੇ ਸਾਰੇ ਪਾਸੇ ਇਹ ਤੇਰੀਆਂ ਰਹਿਮਤਾਂ ਹੀ ਵਰਸ ਰਹੀਆਂ ਨੇ।
ਰਾਖ ਲਿਹੋ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ।
ਪਾਵਨ ਸ਼ਬਦ ਦੀ ਸੰਪੂਰਨਤਾ ਕਰਦੇ ਆ ਸੱਚੇ ਪਾਤਸ਼ਾਹ, ਕਹਿੰਦੇ ਮਹਾਰਾਜ ਇਸ ਤਰੀਕੇ ਨਾਲ ਮੈਨੂੰ ਰੱਖ ਲਿਓ ਜਿਵੇਂ ਬਾਪੂ ਦੇ ਉੱਤੇ ਪੁੱਤ ਨੂੰ ਮਾਣ ਹੁੰਦਾ ਆ, ਬਾਪੂ ਦੇ ਉੱਤੇ ਭਰੋਸਾ ਹੁੰਦਾ ਆ ਕਿ ਮਾਲਕ ਜੀ ਇਸੇ ਤਰ੍ਹਾਂ ਅਸੀਂ ਤੇਰੇ ਬੱਚੇ ਹਾਂ, ਤੂੰ ਸਭਨਾਂ ਨੂੰ ਨਿਵਾਜਣ ਵਾਲਾ ਹੈ ਤੇ ਸਾਰੇ ਤੇਰੀ ਰਹਿਮਤ ਦੇ ਵਿੱਚ ਜਿਉਂਦੇ ਹਨ। ਤੁਮ ਮਾਤ ਪਿਤਾ ਹਮ ਮੁਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਸਤਿਗੁਰੂ ਰਹਿਮਤ ਕਰਨੇ ਸੀ ਅੱਜ ਦੇ ਪਾਵਨ ਪਵਿੱਤਰ ਹੁਕਮ ਦੀ ਵਿਚਾਰ। ਆਓ ਰੋਜ਼ਾਨਾ ਦੇ ਲੜੀਵਾਰ ਰੱਬੀ ਬੋਲ ਦੀ ਵਿਚਾਰ ਆਰੰਭ ਕਰੀਏ ਜੀ।
ਸਲੋਕ ਦ੍ਰਿਸ਼ਟਾਂਤ ਏਕੋ, ਸੁਨਿਅੰਤ ਏਕੋ, ਵਰਤੰਤ ਏਕੋ ਨਰ ਹਰੈ।
ਸਤਿਗੁਰੂ ਸੱਚੇ ਪਾਤਸ਼ਾਹ ਜੈਤ ਸ੍ਰੀ ਦੀ ਵਾਰ ਅੰਦਰ ਬਖਸ਼ਿਸ਼ ਕਰਦੇ ਹਾਂ ਅੱਜ 20 ਨੰਬਰ ਸਲੋਕ, ਇਸ ਵਾਰ ਦੀ ਸੰਪੂਰਨਤਾ ਵਾਲਾ ਇਹ ਪਾਵਨ ਬਚਨ ਇਹ ਸਲੋਕ ਹੈ। ਹਜ਼ੂਰ ਕਹਿੰਦੇ ਨੇ ਦ੍ਰਿਸ਼ਟੰਤ ਏਕੋ, ਸੁਨਿਅੰਤ ਏਕੋ, ਵਰਤੰਤ ਏਕੋ ਨਰ ਹਰੈ। ਚੇਤੇ ਰੱਖਿਓ ਗੁਰਮੁਖੋ, ਜਿੰਨਾ ਕੋਈ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜਦਾ ਜਾਂਦਾ ਹੈ, ਜਿੰਨੀਆਂ ਗੁਰੂ ਦੇ ਚਰਨਾਂ ਨਾਲ ਭਾਵਨਾਵਾਂ ਬਣੀ ਜਾਂਦੀਆਂ ਨੇ, ਜੀਵਨ ਦਾ ਦ੍ਰਿਸ਼ਟੀਕੋਣ ਜਿਹੜਾ ਉਹ ਬਦਲੀ ਜਾਂਦਾ ਹੈ। ਤੁਸੀਂ ਇੱਕ ਬਚਨ ਪੜ੍ਹਦੇ ਹੋ ਰੋਜ਼ ਆਨੰਦ ਸਾਹਿਬ ਦੀ ਬਾਣੀ 'ਚ, ਜਦੋਂ ਮਹਾਰਾਜ ਨੇ ਨੇਤਰਾਂ ਨੂੰ, ਅੱਖਾਂ ਨੂੰ ਉਪਦੇਸ਼ ਦਿੱਤਾ ਨਾ ਤੇ ਮਨ ਨੂੰ ਇੱਕ ਗੱਲ ਸਮਝਾਈ, ਇਹ ਨੇਤਰ ਉਹ ਮੇਰਿਓ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ, ਹਰ ਨਿਹਾਲਿਆ ਇਹ ਵਿਸ਼ ਸੰਸਾਰ ਤੁਮ ਦੇਖਦੇ। ਭਲਿਆ ਇਸ ਸੰਸਾਰ ਨੂੰ ਵਿਕਾਰ ਰੂਪ ਦੇ ਵਿੱਚ ਤੂੰ ਦੇਖਦਾ ਆ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਭਲਿਆ ਉਸ ਅਕਾਲ ਦਾ ਸਾਜਿਆ ਹੋਇਆ, ਇਹਨੂੰ ਮੈਲੀ ਨਜ਼ਰ ਕਰਕੇ ਕਦੀ ਨਾ ਵੇਖ। ਤੇ ਗੁਰੂ ਬਾਪੂ ਨੇ ਜਦੋਂ ਵੇਖਣਾ ਸਿਖਾਇਆ ਤੇ ਮਹਾਰਾਜ ਕਹਿੰਦੇ ਦ੍ਰਿਸ਼ਟੰਤ ਏਕੋ, ਸਾਰੇ ਪਾਸੇ ਧਿਆਨ ਮਾਰ, ਉਹਦੇ ਤੋਂ ਬਿਨਾਂ ਤਾਂ ਹੈ ਹੀ ਕੋਈ ਨਹੀਂ। ਮਹਾਰਾਜ ਸਾਨੂੰ ਵੇਖਣਾ ਸਿਖਾਓ ਤੇ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ ਕਹਿੰਦੇ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਧੰਨ ਬਾਬਾ ਕਬੀਰ ਸਾਹਿਬ ਦੇ ਵਿਹੜੇ ਚੱਪੜਦੇ ਹੈ ਤੇ ਹਜ਼ੂਰ ਕਹਿੰਦੇ ਨੇ, ਅਵਲ ਅੱਲਾ ਨੂਰੇ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਪੌਣ ਫਲੇ ਤੋ ਮੰਦੇ ਲੋਗਾ ਫਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਦ੍ਰਿਸ਼ਟੰਤ ਏਕੋ, ਸਾਰੇ ਪਾਸੇ ਉਹ ਨਜ਼ਰ ਆ ਰਿਹਾ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਸਿਜਦਾ ਕੀਤਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ, ਭਲਿਆ ਆ ਚਿੜੀਆਂ ਉੱਡਦੀਆਂ ਦਿਸਦੀਆਂ, ਮਲਾਰ ਦੀ ਵਾਰ ਪਾਵਨ ਅੰਗ 1286। ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਆ, ਅੱਧ ਗੁੱਲਾ ਚਿੜੀ ਕਾ ਚੁਗਣ ਗੈਣ ਚੜੀ ਬਿਨ ਲਾਏ, ਖਸਮੈ ਭਾਵੈ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ। ਪਾਤਸ਼ਾਹ ਚਿੜੀਆਂ ਤੈਨੂੰ ਤੇ ਗਾ ਰਹੀਆਂ ਨੇ, ਜੇ ਕਿਤੇ ਖੂਹ ਦੇ ਕੰਢੇ ਤੇ ਖੜੋਤੇ ਮਾਲ ਚੱਲੀ ਹਰਟ ਚੱਲਿਆ, ਬਾਬੇ ਨਾਨਕ ਦੀ ਰਸਨਾ ਦਾ ਬੋਲ ਆਇਆ, ਹਰ ਹੱਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ। ਮਹਾਰਾਜ ਨੇ ਉਸ ਕਾਦਰ ਨੂੰ ਕੁਦਰਤ ਦੇ ਵਿੱਚੋਂ ਵੇਖਣਾ ਸਿਖਾਇਆ ਤੇ ਨਾਲ ਬੇਨਤੀ ਕਰਦਿਆਂ, ਕਾਦਰ ਨੂੰ ਮੰਨਣ ਵਾਲਿਓ, ਜਿਹਨੇ ਕੁਦਰਤ ਨੂੰ ਸੰਭਾਲਿਆ ਉਹ ਕਾਦਰ ਨਾਲ ਜੁੜ ਗਿਆ। ਜੇ ਕੁਦਰਤ ਨਾ ਸੰਭਾਲੀ ਤੇ ਗੁਰਮੁਖੋ ਕਾਦਰ ਦੀ ਗੱਲ। ਅੰਮ੍ਰਿਤ ਵੇਲੇ ਵਿੱਚ ਪਾਤਸ਼ਾਹ ਇੱਕ ਬਚਨ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਕਾਦਰ ਨੂੰ ਕੁਦਰਤ ਚੋਂ ਵੇਖਣਾ ਸਿਖਾਇਆ। ਸੰਧਿਆ ਵੇਲੇ ਦੀ ਬਾਣੀ ਪੜ੍ਹੀ ਤੇ ਆਖਿਆ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਚੇਤੇ ਰੱਖੀਏ ਕੁਦਰਤ ਦੇ ਅਨਮੋਲ ਖਜ਼ਾਨੇ, ਧਿਆਨ ਦਿਓ। ਧਰਮ ਕੱਲਾ ਚਿੱਟੇ ਕੱਪੜੇ ਪਾ ਕੇ ਚੌਂਕੜੀ ਮਾਰਨਾ ਹੀ ਨਹੀਂ ਸਿਖਾਉਂਦਾ ਗੁਰਮੁਖੋ, ਧਰਮ ਨੇ ਕੁਦਰਤ ਨੂੰ ਸਾਂਭਣ ਦੀ ਯੁਗਤੀ ਵੀ ਬਖਸ਼ੀ, ਸਿਖਾਇਆ ਸਾਨੂੰ। ਅੱਜ ਪਾਣੀ ਦੇ ਮਸਲੇ ਤੇ ਪਲ ਪਲ ਵੱਡੇ ਲੋਕ ਚਿੰਤਤ ਆ, ਦੱਸ ਰਹੇ ਨੇ ਪੰਜਾਬ ਦੇ ਪਾਣੀ ਦੇ ਹਾਲਾਤ। ਇਹਨਾਂ ਨੂੰ ਸੰਭਾਲਣਾ, ਕੁਦਰਤ ਦੇ ਵਿੱਚੋਂ ਕਾਦਰ ਨੂੰ ਵੇਖਣਾ ਆ, ਵੱਧ ਤੋਂ ਵੱਧ ਰੁੱਖ ਲਗਾਉਣੇ। ਕਦੀ ਜੀਵਨ ਪੜ੍ਹੋ, ਮਹਾਨ ਸੰਤ ਸਤਿਕਾਰਯੋਗ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ, ਇੱਕ ਰੁੱਖ ਨੂੰ ਕੋਈ ਕੱਟਦਾ ਦਿਸਦਾ ਤੇ ਉਹ ਜਾਨ ਨਿਕਲਦੀ, ਕਹਿੰਦੇ ਆ ਮੇਰਾ ਜਾਨ ਨਿਕਲ ਗਈ। ਤੂੰ ਰੁੱਖ ਕੱਟਿਆ ਭਲਿਆ, ਤੂੰ ਰੁੱਖ ਨਹੀਂ ਕੱਟਿਆ, ਤੂੰ ਆਉਣ ਵਾਲੀ ਪੀੜ੍ਹੀ ਦੀਆਂ ਜੜ੍ਹਾਂ ਵੱਢ ਰਿਹਾ ਹੈ। ਇੰਨਾ ਕਿ ਉਹਨਾਂ ਕੁਦਰਤ ਨੂੰ ਦੱਸਿਆ। ਅੱਜ ਮਹਾਰਾਜ ਇਸ ਸਲੋਕ 'ਚ ਕਹਿੰਦੇ ਹੈ, ਦ੍ਰਿਸ਼ਟਮਾਨ ਉਹ ਇੱਕੋ ਹੀ ਹੈ, ਦ੍ਰਿਸ਼ਟੰਤ ਏਕੋ ਸੁਨਿਅੰਤ ਏਕੋ। ਧਿਆਨ ਨਾਲ ਸੁਣੇਗਾ ਇਸ ਕਾਦਰ ਨੂੰ ਕੁਦਰਤ ਵਿੱਚ ਬਹਿ ਕੇ ਤੇ ਉਹੀ ਸੁਣਿਆ ਜਾਏਗਾ, ਉਹਦੇ ਤੋਂ ਬਿਨਾਂ ਨਹੀਂ। ਜੇ ਸੁਣਨ ਵਾਲਾ ਉਹ ਹੈ ਤੇ ਵਰਤੰਤ ਏਕੋ ਨਰ ਹਰੈ, ਸਮੁੱਚੀ ਮਾਨਵਤਾ ਦੇ ਵਿੱਚ ਉਹ ਇੱਕ ਅਕਾਲ ਪੁਰਖ ਆਪ ਹੀ ਵਰਤ ਰਿਹਾ ਹੈ।
ਨਾਮ ਦਾਨ ਜਾਚੰਤ ਨਾਨਕ ਦਇਆਲ ਪੁਰਖ ਕਿਰਪਾ ਕਰ ਹੈ।
ਗੁਰੂ ਚਰਨਾਂ ਚ ਹੱਥ ਜੋੜ ਬੇਨਤੀ ਕਰਨ ਦਾ ਢੰਗ ਸਿਖਾਇਆ, ਸੱਚੇ ਪਾਤਸ਼ਾਹ ਮੇਰੇ ਤੇ ਇੱਕ ਕਿਰਪਾ ਕਰੋ, ਦਿਆਲੂ ਸਤਿਗੁਰੂ ਮੇਰੇ ਤੇ ਰਹਿਮਤ ਕਰੋ। ਤੇ ਗੁਰੂ ਅੱਗਿਓਂ ਪੁੱਛਿਆ ਦਿਆਲੂ ਤੇ ਆਖਦਾ ਪਰ ਮੰਗ ਕੀ ਹੈ? ਨਾਮ ਦਾਨ ਜਾ ਚੰਤ ਨਾਨਕ, ਮੇਰੇ ਮਾਲਕ ਜੀ ਮੈਂ ਯਾਚਨਾ ਕਰਦਾ ਆ ਨਾਮ ਦਾਨ ਦੀ। ਸਿੱਖ ਰੋਜ਼ ਸੱਤ ਦਾਨਾਂ ਦੀ ਮੰਗ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਖੜੋ ਕੇ ਕਰਦਾ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਛੇ ਦਾਨ ਮੰਗ ਕੇ ਆਖਿਆ, ਦਾਨਾ ਸਿਰਦਾਨ ਨਾਮ ਦਾਨ। ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ ਤੇ ਸਹਿਬ ਰਹਿਮਤ ਵਰਤਾ ਰਹੇ ਹਨ।
ਦਇਆਲ ਪੁਰਖ ਕਿਰਪਾ ਕਰ ਹੈ,
ਹੈ ਦਇਆਲ ਪੁਰਖ ਕਿਰਪਾਲੂ ਜੀ ਮੇਰੇ ਉੱਤੇ ਕਿਰਪਾ ਕਰੋ।
ਇੱਕ ਸੇਵੀ ਇੱਕ ਸੰਭਲਾ ਹਰ ਇਕਸ ਪਹਿ ਅਰਦਾਸ।
ਪਾਵਨ ਹੁਕਮ ਦੇ ਨਾਲ ਬਿਲਕੁਲ ਮਿਲਦੇ ਜੁਲਦੇ ਬੋਲ ਗੁਰੂ ਪਿਤਾ ਕਹਿੰਦੇ ਆ, ਹਿੱਕ ਸੇਵੀ ਮੈਂ ਕੇਵਲ ਇੱਕ ਦੇ ਚਰਨਾਂ ਦੀ ਸੇਵਾ, ਹਿੱਕ ਸੰਭਲਾ ਹਿੱਕ ਨੂੰ ਦਿਨ ਰਾਤ ਮਾਲਕ ਦੇ ਚਰਨਾਂ ਨੂੰ ਸਿਮਰਦਾ ਆ, ਹਰ ਇਕਸ ਪੈ ਅਰਦਾਸ ਅਰਦਾਸ ਕਰਦਾ ਆ, ਤੇ ਤਾਂ ਵੀ ਇੱਕ ਅੱਗੇ ਜਿਹਦੇ ਬਾਰੇ ਰੋਜ਼ ਪੜ੍ਹਦੇ ਆ। ਗੁਰੂ ਬਾਬਾ ਜੀ ਕਹਿੰਦੇ ਨੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬੇਦਨੀ ਕੀ ਖਟਾਨੀ, ਜੀ ਕੀ ਕਹਿ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਜੀ ਦੀ ਤੇ ਕੇਵਲ ਇੱਕੋ ਅੱਗੇ ਅਰਦਾਸ ਆ, ਦੁਨੀਆਂ ਤੇ ਜਿੱਥੇ ਮਰਜ਼ੀ ਜਾ ਕੇ ਤਰਲੇ ਲੈ, ਮਹਾਰਾਜ ਕਹਿੰਦੇ ਕੋਈ ਨਹੀਂ ਸੁਣੇਗਾ, ਮੈਂ ਇੱਕ ਨੂੰ ਸੇਵਦਾ, ਇੱਕ ਨੂੰ ਚੇਤੇ ਕਰਦਾ, ਇੱਕ ਨੂੰ ਸੰਭਾਲਦਾ, ਇੱਕ ਦੇ ਚਰਨਾਂ 'ਚ ਹੀ ਸਦਾ ਅਰਦਾਸ ਕਰਦਾ ਹਾਂ।
ਨਾਮ ਵਖਰ ਧਨ ਸੱਚਿਆ ਨਾਨਕ ਸੱਚੀ ਰਾਸ।
ਮੇਰੇ ਲਈ ਸੱਚੀ ਰਾਸ ਕਿਹੜੀ ਹੈ? ਪਾਤਸ਼ਾਹ ਕਹਿੰਦੇ ਆ, ਪਰਮੇਸ਼ਰ ਦਾ ਨਾਮ ਵਖਰ ਜਿਹੜਾ ਆ ਉਹਨੂੰ ਸਾਂਭ ਲਿਆ, ਉਹਦੀ ਸੰਭਾਲ ਕਰ ਲਈ, ਮੇਰੇ ਲਈ ਇਹੀ ਸੱਚੀ ਰਾਸ ਆ। ਰਾਸ ਦਾ ਅੱਖਰੀ ਅਰਥ ਹੁੰਦਾ ਪੂੰਜੀ, ਜਦੋਂ ਅਸੀਂ ਕਹਿੰਦੇ ਨਾ ਰਹਿ ਰਾਸ, ਸੰਸਾਰ ਤੋਂ ਨਿਰੰਕਾਰ ਦੇ ਚਰਨਾਂ ਤੱਕ ਨਿਭ ਜਾਣ ਵਾਲੀ ਪੂੰਜੀ। ਤੇ ਪਾਤਸ਼ਾਹ ਕਹਿੰਦੇ ਮੈਂ ਮਾਲਕ ਦੇ ਚਰਨਾਂ ਚੋਂ ਨਾਮ ਦੀ ਦਾਤ ਮੰਗਦਾ ਹਾਂ।
ਪੌੜੀ ਪ੍ਰਭ ਦਇਆਲ ਬੇਅੰਤ ਪੂਰਨ ਇੱਕ ਇਹੋ।
ਸੱਚੇ ਪਾਤਸ਼ਾਹ ਕਹਿੰਦੇ ਆ, ਦੁਨੀਆਂ ਦੇ ਵਿੱਚ ਇੱਕੋ ਹੀ ਪੂਰਨ ਆ, ਇੱਕੋ ਹੀ ਸੰਪੂਰਨ ਆ। ਕੌਣ ਆ ਪੂਰਾ? ਪ੍ਰਭ ਦਿਆਲ ਬੇਅੰਤ, ਪ੍ਰਭੂ ਅਕਾਲ ਪੁਰਖ ਜਿਹੜਾ ਦਿਆਲੂ ਹੈ, ਬੇਅੰਤ ਹੈ, ਪੂਰਨ ਆ, ਉਹ ਕੇਵਲ ਇੱਕ ਆ ਤੇ ਰੋਜ਼ ਪੜ੍ਹਦੇ ਆ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦੁਨੀਆਂ ਚ ਇੱਕੋ ਹੀ ਹੈ,
ਸਭ ਕਿਛ ਆਪੇ ਆਪ, ਦੂਜਾ ਕਹਾ ਕੇ ਹੋ।
ਆਖਿਆ ਜਦੋਂ ਸਭ ਕੁਝ ਉਹ ਆਪ ਹੀ ਹੈ ਤੇ ਉਹਦੇ ਤੋਂ ਬਿਨਾਂ ਦੂਜਾ ਇਸ ਦੁਨੀਆਂ ਤੇ ਕੋਈ ਵੀ ਨਹੀਂ, ਕੋਈ ਹੈ ਹੀ ਨਹੀਂ, ਇੱਕ ਨੇ ਸਾਜਿਆ। ਪੜ੍ਹਦੇ ਆਪਾਂ ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ, ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਇੱਕ ਅਕਾਲ ਪੁਰਖ ਤੋਂ ਬਿਨਾਂ ਦੁਨੀਆਂ ਚ ਦੂਜਾ ਹੋਰ ਕੋਈ ਨਹੀਂ।
ਆਪ ਕਰੋ ਪ੍ਰਭ ਦਾਨ, ਆਪੇ ਆਪ ਲੈ ਹੋ।
ਸੱਚੇ ਪਾਤਸ਼ਾਹ ਜੀ, ਤੁਸੀਂ ਆਪ ਹੀ ਰਹਿਮਤਾਂ ਕਰਨ ਵਾਲੇ ਹੋ, ਆਪ ਹੀ ਝੋਲੀ ਵਿੱਚ ਰਹਿਮਤ ਦਾ ਦਾਨ ਪਾਉਣ ਵਾਲੇ ਹੋ ਤੇ ਆਪਣੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਿੱਖ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦੇ ਹੋ।
ਆਵਣ ਜਾਣਾ ਹੁਕਮ ਸਭ, ਨਿਹਚਲ ਤੁਧ ਥੇ ਹੋ।
ਮਹਾਰਾਜ, ਦੁਨੀਆਂ ਵਿੱਚ ਸਭ ਕੁਝ ਆਉਣ ਜਾਣ ਆ, ਸਭ ਕੁਝ ਮਿਟ ਜਾਣ ਵਾਲਾ ਆ, ਨਿਹਚਲ ਕੇਵਲ ਤੇ ਕੇਵਲ ਇੱਕ ਤੁਸੀਂ ਹੋ, ਬਾਕੀ ਸਭ ਕੁਝ ਨਿਸਤੋ ਨਾਬੂਤ ਹੋਏਗਾ।
ਨਾਨਕ ਮੰਗੈ ਦਾਨ, ਕਰ ਕਿਰਪਾ ਨਾਮ ਦੇ ਹੋ।
ਅਰਦਾਸ ਕਰਦੇ ਆ ਮਾਲਕ ਦੇ ਚਰਨਾਂ ਚ ਹਜ਼ੂਰ ਵੱਲ ਸਿਖਾਉਂਦੇ ਆ, ਕਹਿੰਦੇ ਨੇ ਮੈਂ ਇੱਕ ਦਾਨ ਮੰਗਦਾ ਆ ਮਹਾਰਾਜ, ਮੇਰੀ ਝੋਲੀ ਆਪਣੇ ਚਰਨਾਂ ਨਾਲ ਭਰ ਦੇ। ਚੇਤਾ ਰਹੇ ਗੁਰਮੁਖੋ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦਾ ਅਨਿੰਨ ਭੌਰਾ, ਕਲਗੀਆਂ ਵਾਲੇ ਦੇ ਚਰਨਾਂ ਦਾ ਪੰਜਵਾਂ ਸਾਹਿਬਜ਼ਾਦਾ, ਸਤਿਕਾਰਯੋਗ ਭਾਈ ਸਾਹਿਬ ਭਾਈ ਜੀਵਨ ਸਿੰਘ ਭਾਈ ਜੈਤਾ, ਜਿਸ ਦਿਨ ਸੀਸ ਲੈ ਕੇ ਦਿੱਲੀ ਤੋਂ ਵਾਹੋਦਾਹੀ ਚੱਲਦਿਆਂ ਨੰਗੇ ਪੈਰੀ ਤੁਰਦਿਆਂ ਇੰਨਾ ਸਫ਼ਰ ਮੁਕਾ ਕੇ ਜਿਸ ਦਿਨ ਆਨੰਦਪੁਰ ਸਾਹਿਬ ਅਪੜਿਆ ਤੇ 9 ਵਰਿਆਂ ਦੀ ਉਮਰ ਗੁਰੂ ਕਲਗੀਆਂ ਵਾਲੇ ਬਾਪੂ ਦੀ ਸੀਨੇ ਲਾ ਕੇ ਇਹ ਤੇ ਆਖਿਆ ਹੀ ਆਖਿਆ, ਰੰਗ ਰੇਤੇ ਗੁਰੂ ਕੇ ਬੇਟੇ, ਆਖਿਆ ਮੰਗ ਕੀ ਹੈ, ਸੰਸਾਰੀ ਦਾਤ ਕੋਈ ਵੀ ਨਹੀਂ ਮੰਗੀ, ਹੱਥ ਜੋੜ ਕੇ ਆਖਿਆ ਜੇ ਤਰੁੱਠੇ ਹੀ ਹੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ ਦਿਓ। ਸਾਰੀ ਕਾਇਨਾਤ ਮਾਲਕ ਦੇ ਚਰਨਾਂ ਚੋਂ ਇਹੀ ਦਾਨ ਮੰਗਦੀ ਹੈ, ਗੁਰੂ ਚਰਨਾਂ ਚ ਆਪ ਜੀ ਜੁੜਦੇ ਹੋ, ਸਾਰੇ ਇਹੀ ਅਰਦਾਸ ਕਰੀਏ, ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਸਾਹਿਬ ਜੀ ਰਹਿਮਤ ਕਰਨ। ਪਾਵਨ ਹੁਕਮ ਦੀ ਲੜੀਵਾਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਿਓ, ਸ਼ੁਕਰਾਨਾ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਸਮੁੱਚੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਆਪ ਰੱਬ ਵਰਗੀਆਂ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਦੇ ਨੇ, ਧੰਨਵਾਦ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ, ਸਤਿਗੁਰੂ ਰਹਿਮਤ ਕਰਨ ਸਭਨਾਂ ਦੀ ਹਾਜ਼ਰੀ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਵਣ ਜਾਣਾ ਹੁਕਮ ਸਭ, ਨਿਹਚਲ ਤੁਧ ਥੇ ਹੋ। ਨਾਨਕ ਮੰਗੈ ਦਾਨ, ਕਰ ਕਿਰਪਾ ਨਾਮ ਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।